आनंद पाया मेरी माए सतगुरु मैं पाया। ऐदा गुरु दसम पातशाह वेले एक सिख सी, उह सिंह अमृत छकिया तैयार बुर तैयार है, पंजां ककारां दा धारनी है, बजर करहता तो बचिया होया है, ते नितनेम सत्तां बाणियां दा करदा, पर की करदा, चार बाणियां पढ़ियां, पंजवीं बाणी आनंद साहिब जदों पढ़दा फिर एहो तुक पढ़ी जांदा, आनंद पाया मेरी माए सतगुरु मैं पाया, आनंद पाया मेरी माए सतगुरु मैं पाया। उह सिंघां ने लागो सुनिया, सुन के महाराज दसम पातशाह को शिकायत की, महाराज सतगुरु जी आप जी ने पांच बाणियां दी वचन किया है, ते ए गुरसिख जेड़ा इन्ने कही ज्यादा आनंद पाया मेरी माए सतगुरु मैं पाया, तो गुरु साहब ने मुस्कुराए, महाराज ने आख्या जाओ बुला के लियाओ। वह सिंह जो बुला के लियांदा, आंदे गुरसिखा की गल है, तू एक तो की पढ़ी जाना, महाराज आनंद पाया मेरी माए सतगुरु मैं पाया। हुण उथे आनंद मैनू इन्ना का आ गया, मैं सतगुरु नूं प्राप्ति हो गई है मेरे हिरदे दे विच, एक तां बाहरी आपां ककार पाउणे आ, एक अंदरूनी जदों ककार पावांगे ना आपां साध संगत जी, उदों फिर सारे थाई सतगुरु सच्चे पातशाह आप हिरदे च वस जाणगे। उह कहिंदे महाराज, कहिंदे गुरसिखा तेरे ते गुरु नानक साहिब सच्चे पातशाह धन गुरु अमरदास जी ने बख्शिश कर दित्ती है, धन गुरु घर दे विचों तेरे तूं तैनूं प्राप्ति हो चुकी है, तू बाणियां पढ़ पढ़ के तू सतगुरु का नाम लैके आनंद तेन मिल गया है, जीवन मुक्ति का आनंद प्राप्त हो गया। एक तो मरे हुए नु मुक्त मिलती है ना, ये जीवन मुक्त गुरु का खालसा है। नामदेव जी ने कहा मरे हुए को मुक्त दो के मुक्त के जाने कोयला, मैं कहते होर कह मुक्ति मरे हुए नु मुक्त, मुक्त कोई नहीं जान सकता, जीवन मुक्त बाबा दीप सिंह, जीवन मुक्त भाई मनी सिंह, जीवन मुक्त सुबेक सिंह शहबाज सिंह चरखड़िया से चढ़ गए, जीवन मुक्त भाई तारू सिंह 22 दिन तक जींदा रह गया, जीवन मुक्त सार सिंह, ते जीवन मुक्त होंदे हन जेड़े गुरु दे प्यारे है। वो जदों जीवन मुक्ति का आनंद प्राप्त हुंदा है, आंदे हां तेनू जीवन मुक्ति का आनंद प्राप्त हो गया, पर जेड़ा गुरु अमरदास सच्चे पातशाह ने 40 पौड़ियां का आनंद साहिब उचारिया ने, यह पढ़ना मर्यादा है, ये विधान है गुरमत का, इस करके जरूर पढ़ना। तो सार सिंह को सत बचन किया, इसे तरह सार सिंह पांच बाणिया का महात्म है, रात को जो रहरा साहब का पाठ करते हैं उदो सानू सचखंड दे विच जगह मिलती जी। एक बार गुरु नानक साहब जी को सतगुरु सच्चे पातशाह गुरु नानक देव जी दे कोल अपना इसे तरह करतारपुर साध संघ जी बड़े महात्मा आए, योगी सिद्ध आए, उन्होंने आके की वेख्या, सतगुरु के सच्चे पातशाह के चरणों में आण के वचन किए, लंगर पानी छकया, प्रशादा पानी छकया, गुरु साहब के कोल रहे हन, गुरु साहब का प्रचार सुनते रहे, अपने मन नूं शांत करते रहे, भावे है कि जदों सतगुरु के सच्चे पातशाह के कोल गुरु अंगद साहब जी के कोल गए, गुरु अंगद साहब जी उन्होंने सेवा करते रहे, तो उन्होंने आख्या भी महाराज साडे योगियों का मत है एक माड़ा मंत्र है, साडा एक मूल मंत्र है, एक साडा गुरमंत्र है, ते तुहाडा गुरमंत्र केड़ा है। गुरु अंगद साहब जी नूं पुछया, जदों पुछया बाबा लैणा जी नूं ते तुहाडा पहला नंबर है, तुहाडा मूल मंत्र केड़ा है, उन्हें आख्या एक ओंकार तो लैके नानको सीपी सच तक ये साडा मूल मंत्र है, फिर उन्हें आख्या तुहाडा गुरमंत्र केड़ा है, उन्हें आख्या वाहिगुरु मंत्र है साडा गुरमंत्र, वाहिगुरु गुरमंत्र है, जप हो मैं खोई, फिर पुछया जी तुहाडा इसे तरह माड़ा मंत्र केड़ा है, कहिंदे वी इहदा मैनूं नहीं पता, यह मैं गुरु नानक साहब तो पुछ के दसांगा। गुरु नानक साहब को जो पुछया महाराज अपना माड़ा मंत्र केड़ा जे, महाराज जपजी साहब का पाठ है माड़ा मंत्र, एवें यह माड़ा मंत्र है, जिदा आप माड़ा सिमरते हैं माड़ा जपते हैं, एवें नहीं दमदमी टकसाल जां होर, महाराज गुरु नानक साहब तो लैके जपजी साहब का अभ्यास क्यों करने वास्ते कहिंदे, यह माड़ा मंत्र है साडा, ज्यो ज्यो अं बाणी पढ़ा त्यों त्यों साडे अंदर माड़ा जी फिरदी है, वह फिर सतसंग इसे तरह मणके ते मणका चलता है, फिर जपजी साहब का पाठ फिर साडा गुरमुख प्यारे 3 मिंट दे विच वी जपजी साहब दा सुरती दे नाल पाठ कर जांदे। आम सारयां नूं साध संगत जी जे वेखीए 2.5 मिंट दे विच वी गुरमुख प्यारे जपजी साहब दा सारा पाठ कर जांदे आ। जिन्हां ने नहीं सतसंग कदी कीता, जिन्हां नूं नहीं पता स्पीड किन्नी है, उस हिसाब नाल संत बाबा करतार सिंह जी खालसा बचन करिया करदे, कहिंदे जिहड़ा जबान ते पाठ कर रहा है 10 गुणा फल है, जिहड़ा कंठ दे विच पाठ करना इह 100 गुणा फल है, ते जेड़ा हिरदे दे विच पाठ करना, जेड़ा सुरती दे नाल पाठ करना है, ये कई हजार गुणा फल है, इहदा कई हजार गुणा फल। तो कहण दा भाव है गुरमुख प्यारे अरदासा करदे मारे मेरी सुरती चल जावे, मेरी माड़ा अंदरली चल जावे, माड़ा तां ही चलेगी जे जपजी साहिब दा माड़ा मंत्र असीं पाठ करांगे। तां उस वक्त फिर गुरु नानक साहिब सच्चे पातशाह जी ने उन्होंने पुछया, कहिंदे महाराज आंदे सुन समाधि हुंदे आ, गुरु अंगद साहब जी ने पुछया गुरु नानक साहिब नूं, महाराज जी सुन समाधियां ने दर्शन कराओ हां कृपा करो, महाराज ने चंगा भाई लैणा जी ए फलाने दिशा नूं तुरे जाओ, तुहानूं सुन समाधियां दे दर्शन हो जाणगे। सुन समाधि साध संगत जी उह हुंदा है गूठे तों लैके ते साध संगत सिर दी चोटी तक ਸੁੰਨ ਹੋ ਜਾਂਦੇ ਹਨ ਤੇ ਬਿਰਤੀ ਦਸਵੇਂ ਦਵਾਰ ਚ ਟਿਕਾਉਂਦੇ ਤੇ ਉਹਨਾਂ ਦੇ ਸਰੀਰ ਦੇ ਵਿੱਚੋਂ ਰੋਮ ਰੋਮ ਚੋਂ ਵਾਹਿਗੁਰੂ ਮੰਤਰ ਦਾ ਜਾਪ ਆਉਂਦਾ ਜੀ। ਹੁਣ ਰਹਿਰਾ ਸਾਹਿਬ ਦੇ ਪਾਠ ਦਾ ਕੀ ਮਹੱਤਵ ਹੈ ਇਹਦੇ ਬਾਰੇ ਆਪਾਂ ਵਿਚਾਰ ਕਰਨੀ ਜਰਾ, ਕਿਉਂਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਜਾ ਰਹੇ ਹਨ ਕੀ ਵੇਖਦੇ ਆ, ਅੱਗੇ ਬੰਦੇ ਵੇਖੇ ਆ ਆਪਣੇ ਇਸੇ ਤਰ੍ਹਾਂ ਮੋਹਰਾਂ ਦੇ ਵਿੱਚ ਕਿੱਲੇ ਠੁਕੇ ਉਹਨਾਂ ਦੇ ਧੌਣਾ ਆਕੜੀਆਂ ਹੋਈਆਂ, ਕੋਈ ਗਾਂਹ ਵੇਖਿਆ ਅੱਗੇ ਜਾ ਕੇ ਪਿੱਛੇ ਨੂੰ ਮੂੰਹ ਲੱਗੇ ਹੋਏ ਆ, ਅੱਗੇ ਜਾ ਕੇ ਵੇਖਿਆ ਧੀਆਂ ਪਿਓਆਂ ਦਾ ਮਾਸ ਤੋੜ ਤੋੜ ਖਾ ਰਹੀ ਹੈ, ਅੱਗੇ ਜਾਂਦੇ ਤੁਰੇ ਜਾਂਦੇ ਆ ਜਾਂ ਕੀ ਵੇਖਦੇ ਹਨ ਕਿ ਸਾਧ ਸੰਗਤ ਜੀ ਆਸਣ ਲੱਗ ਗਿਆ, ਆਸਣ ਲਾ ਕੇ ਉੱਥੇ ਆਣ ਕੇ ਸ਼ਾਮ ਦਾ ਟਾਈਮ ਰਹਿ ਰਸ ਦਾ ਟਾਈਮ ਹੋਇਆ, ਸੁੰਨ ਸਮਾਧੀ ਆਣ ਕੇ ਚੌਂਕੜਾ ਮਾਰ ਕੇ ਬਹਿ ਗਏ। ਉਹਨਾਂ ਆਖਿਆ ਜੀ ਇਹ ਸੁੰਨ ਸਮਾਧੀ ਹੈ, ਕਹਿੰਦੇ ਜੀ ਮੈਂ ਸੁੰਨ ਸਮਾਧੀਆਂ ਦਰਸ਼ਨ ਕਰਨੇ, ਕਹਿੰਦੇ ਆਓ ਜੀ ਅਸੀਂ ਸੁੰਨ ਸਮਾਧੀ ਹਾਂ, ਕਹਿੰਦੇ ਸ਼ਾਮ ਦੇ ਵੇਲੇ ਤੁਹਾਨੂੰ ਕਿਉਂ ਕੱਢਿਆ ਜਾਂਦਾ ਸੱਚਖੰਡ ਦੇ ਵਿੱਚੋਂ, ਜਿੰਨਾ ਮਰਜ਼ੀ ਕੋਈ ਬਾਣੀ ਪੜ ਲੈ ਜਿੰਨਾ ਮਰਜ਼ੀ ਸਿਮਰਨ ਕਰ ਲੈ ਸੱਚਖੰਡ ਦੀ ਪ੍ਰਾਪਤੀ ਵੀ ਹੋ ਸਕਦੀ ਹੈ, ਪਰ ਜਿਹੜੀ ਮਰਿਆਦਾ ਤੋਂ ਉਲਟ ਚੱਲ ਜਾਂਦਾ ਮਨੁੱਖ ਉਸ ਸਮੇਂ ਵਾਸਤੇ ਉਸ ਮਨੁੱਖ ਨੂੰ ਵੀ ਸੱਚਖੰਡ ਚੋਂ ਕੱਢਿਆ ਜਾਂਦਾ। ਹੁਣ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਸੁੰਨ ਸਮਾਧੀ ਜੋ ਤੇ ਤੁਸੀਂ ਇਸ ਤਰ੍ਹਾਂ ਕਿਉਂ ਨਹੀਂ ਮਤਲਬ ਆਪਣਾ ਰਹਿ ਰਸ ਦੇ ਟਾਈਮ ਕਿਉਂ ਨਹੀਂ ਉੱਥੇ ਹੁੰਦੇ, ਕਹਿੰਦੇ ਜੀ ਗੱਲ ਇੱਕ ਆ, ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਤੋਂ ਸੋਦਰ ਦੇ ਬਾਣੀ ਉਚਾਰੀ ਹੈ ਨਾ ਉਸ ਦਿਨ ਤੋਂ ਸੱਚਖੰਡ ਦੇ ਵਿੱਚ ਸੋਦਰ ਦਾ ਪਾਠ ਹੁੰਦਾ, ਅਸੀਂ ਸੁੰਨ ਸਮਾਧੀ ਹਾਂ ਸਾਡਾ ਸਵਾਸਾ ਸਿਮਰਨ ਚੱਲਦਾ ਸੀ ਸਾਨੂੰ ਕੀ ਲੋੜ ਆ ਬਾਣੀ ਪੜ੍ਹਨ ਦੀ, ਰਹਿ ਰਸ ਕਰਨ ਦੀ ਸਾਨੂੰ ਕੀ ਲੋੜ ਆ, ਪੜੀਦਾ ਤੇ ਤਾਂ ਹੀ ਹੈ ਨਾ ਜੇ ਸਾਨੂੰ ਮਤਲਬ ਬਿਰਤੀ ਸਾਡੀ ਟਿਕੇ ਸਾਡੇ ਸਵਾਸਾਂ ਚੋਂ ਸਿਮਰਨ ਚੱਲੇ। ਤੇ ਉਸ ਵਕਤ ਉਹਨੇ ਆਖਿਆ ਅਸੀਂ ਇਹ ਸੋਚਿਆ ਵੀ ਸਾਡੇ ਸਵਾਸਾਂ ਦਾ ਸਿਮਰਨ ਚੱਲ ਰਿਹਾ ਹੈ ਅਸੀਂ ਤਾਂ ਮੁਕਤੀ ਹਾਂ ਤੇ ਸਾਨੂੰ ਇਸੇ ਤਰ੍ਹਾਂ ਇਹ ਰਹਿ ਰਸ ਪੜ੍ਹਨ ਦੀ ਕੋਈ ਲੋੜ ਹੀ ਨਹੀਂ, ਤਾਂ ਫਿਰ ਜਦੋਂ ਕਹਿੰਦੇ ਸੱਚਖੰਡ ਦੇ ਵਿੱਚੋਂ ਰਹਿ ਰਸ ਦਾ ਟਾਈਮ ਹੁੰਦਾ ਹੈ ਨਾ ਉਦੋਂ ਸਾਨੂੰ ਉੱਥੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਕਿ ਤੁਸੀਂ ਰਹਿ ਰਸ ਪੜ੍ਹਦੇ ਨਹੀਂ ਰਹੇ, ਨਿਤਨੇਮ ਨਹੀਂ ਕਰਦੇ, ਇਸ ਕਰਕੇ ਤੁਹਾਨੂੰ ਸੱਚਖੰਡ ਦੇ ਵਿੱਚ ਟਿਕਾਣਾ ਨਹੀਂ ਮਿਲੇਗਾ। ਇਹ ਹੈ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਸੋਦਰ ਦੀ ਬਾਣੀ ਜਿਹੜੀ ਉਚਾਰਨਾ ਕੀਤੀ, ਇਹ ਰਹਿਰਾ ਸਾਹਿਬ ਦਾ ਮਹੱਤਵ ਹੈ ਜਿਹੜਾ ਗੁਰਮੁਖ ਰਹਿ ਰਸ ਦਾ ਪਾਠ ਕਰਦਾ ਹੈ, ਰਹਿ ਰਸ ਦਾ ਪਾਠ ਕਰਦਾ ਰੋਜ਼ ਤੇ ਨਿਤਨੇਮ ਦੇ ਨਾਲ ਉਹ ਸੱਚਖੰਡ ਦੀ ਪ੍ਰਾਪਤੀ ਹੋਵੇਗੀ ਉਸ ਮੁਰਖ ਗੁਰਮੁਖ ਪਿਆਰੇ ਨੂੰ। ਤੇ ਜਿਹੜਾ ਸੋਹਲੇ ਦਾ ਪਾਠ ਹੈ ਸਾਧ ਸੰਗਤ ਜੀ, ਇੱਕ ਵਾਰ ਜਦੋਂ ਸਾਧ ਸੰਗਤ ਗੁਰੂ ਅੰਗਦ ਸਾਹਿਬ ਜੀ ਉਧਰੋਂ ਸੁੰਨ ਸਮਾਧੀਆਂ ਤੋਂ ਮਿਲ ਕੇ ਵਾਪਸ ਆ ਰਹੇ ਹਨ ਤੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਮਹਾਰਾਜ ਮੈਂ ਰਸਤੇ ਵਿੱਚ ਵੇਖੇ ਇੱਕ ਤੇ ਧੌਣਾ ਚ ਕਿੱਲੇ ਠੁਕੇ ਆ, ਕਹਿੰਦੇ ਜਿਹੜੇ ਗੁਰੂ ਸਾਹਿਬ ਜਿੱਥੋਂ ਦੀ ਲੰਘਦੇ ਸਨ ਨਾ ਗੁਰੂ ਸਾਹਿਬ ਦੇ ਚਰਨਾਂ ਚ ਨਮਸਕਾਰ ਨਹੀਂ ਕਰਦੇ, ਜਿਹੜੇ ਹੰਕਾਰ ਦੇ ਵਿੱਚ ਜਿਹੜੇ ਖਲੋਤੇ ਆ, ਕਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੰਘ ਜਾਂਦਾ ਹੈ ਜੁੱਤੀਆਂ ਪਾ ਕੇ ਉਦਾਂ ਖਲੋਤੇ ਰਹਿੰਦੇ, ਉਹ ਹੰਕਾਰ ਕਹਿੰਦੇ ਉਹਨੂੰ ਹੰਕਾਰ ਦੇ ਕਿੱਲੇ ਠੁਕੇ ਉਹਨਾਂ ਨੂੰ, ਕਹਿੰਦੇ ਜੀ ਉਹ ਲੜਕੀਆਂ ਮਾਸ ਖਾ ਰਹੀਆਂ ਸਨ ਪਿਤਾ ਦਾ, ਕਹਿੰਦੇ ਉਹਨਾਂ ਨੇ ਧੀਆਂ ਦਾ ਮਾਸ ਵੇਚਿਆ, ਧੀਆਂ ਵੇਚ ਦਿੱਤੀਆਂ, ਵੇਚ ਕੇ ਪੈਸੇ ਲੈ ਕੇ ਧੀਆਂ ਵਿਆਹੀਆਂ ਕਈਆਂ ਨੇ, ਇਸ ਕਰਕੇ ਉਹਨਾਂ ਦਾ ਲੇਖਾ ਸਾਹਿਬ ਉਹ ਲੈ ਰਹੀਆਂ ਸਨ। ਆ ਮਹਾਰਾਜ ਜੀ ਪਛਾਣ ਮੂੰਹ ਸਨ ਜਿਨ੍ਹਾਂ ਦੇ, ਕਹਿੰਦੇ ਉਹ ਨਿੰਦਕ ਲੋਕ ਸਨ, ਉਹ ਨਿੰਦਕ ਲੋਕ ਸਨ ਜਿਨ੍ਹਾਂ ਜਬਾਨਾਂ ਦੇ ਉੱਤੇ ਕਿੱਲ ਵੀ ਠੁਕੇ ਸਨ, ਉਹ ਕਹਿੰਦੇ ਨਿੰਦਕ ਲੋਕ ਉਹਨਾਂ ਨੂੰ ਡੰਨ ਮਿਲਦਾ ਸੀ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰਾ ਦੱਸਿਆ। ਇੱਕ ਦਿਨ ਕੀ ਹੋਇਆ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਹਾਜ਼ਰੀ ਦੇ ਵਿੱਚ ਹਨ, ਕੀ ਵੇਖਿਆ ਗੁਰੂ ਨਾਨਕ ਸਾਹਿਬ ਜੀ ਆਰਾਮ ਕਰ ਰਹੇ ਆ, ਕਮਲ ਸਰੀਖੇ ਲਾਲ ਲਾਲ ਸੁਰਖ ਚਰਨਾਂ ਦੇ ਵਿੱਚੋਂ ਸਤ ਸੰਗਤ ਜੀ ਉਹ ਖੂਨ ਵਗਣਾ ਸ਼ੁਰੂ ਹੋ ਗਿਆ, ਝਰੀਟਾਂ ਲੱਗਣੀਆਂ ਸ਼ੁਰੂ ਹੋ ਗਈਆਂ। ਜਿਹੜਾ ਮਹਾਰਾਜ ਤਾਂ ਤਖ਼ਤ ਤੇ ਲੰਮੇ ਪਏ ਆਰਾਮ ਕਰ ਰਹੇ ਹਨ ਪਲੰਘੇ ਦੇ ਉੱਤੇ, ਗੁਰੂ ਅੰਗਦ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਕਰ ਰਹੇ ਹਨ, ਮਹਾਰਾਜ ਦੇ ਚਰਨ ਚਾਪੀ ਕਰ ਰਹੇ ਆ, ਪਰ ਵੇਖਿਆ ਜਾਂ ਖੂਨ ਸਿਮ ਰਿਹਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ, ਪਿਤਾ ਜੀ ਇਹ ਕੀ ਹੈ, ਇਹ ਕੀ ਗੱਲ, ਕਾਹਦੇ ਵਾਸਤੇ ਖੂਨ ਸਿਮ ਰਿਹਾ ਜੇ? ਉਹ ਆਂਦੇ ਇੱਥੇ ਇੱਕ ਹਾਜ਼ਰੀ ਹੈ, ਬੱਕਰੀਆਂ ਚਾਰ ਰਿਹਾ, ਮੇਰਾ ਸਿੱਖ ਹੈ। ਸੋਹਲੇ ਦਾ ਪਾਠ ਜਦੋਂ ਗੁਰੂ ਨਾਨਕ ਸਾਹਿਬ ਨੇ ਉਚਾਰਨਾ ਕੀਤਾ, ਉਹ ਸੋਹਲੇ ਦਾ ਪਾਠ ਕਰ ਰਿਹਾ, ਕੀਰਤਨ ਸੋਹਲੇ ਦਾ ਪਾਠ ਕਰ ਰਿਹਾ। ਜਦੋਂ ਉਹਨੇ ਇਹ ਆਖਿਆ, ਆਂਦੇ ਜਾ ਉਹਨੂੰ ਬੁਲਾ ਕੇ ਲੈ ਕੇ ਆਓ, ਜਦੋਂ ਲੈ ਗਏ ਜਾ ਕੇ ਉਹਨੂੰ ਬੁਲਾ ਕੇ ਲਿਆਂਦਾ ਤੇ ਉਹਨੂੰ ਆਣ ਕੇ ਆਖਿਆ, ਗੁਰਮੁਖਾ ਜੇ ਸੋਹਲੇ ਦਾ ਪਾਠ ਕਰਨਾ ਹੈ ਤੂੰ ਕਰ ਰਿਹਾ ਹਾਂ ਪਾਠ ਸੋਹਲੇ ਦਾ ਬੜੇ ਪ੍ਰੇਮ ਦੇ ਨਾਲ, ਅਸੀਂ ਤੇਰੇ ਸੱਜੇ ਪਾਸੇ ਖਲੋ ਕੇ ਸੁਣ ਰਹੇ ਸਾਂ, ਜਿੱਧਰ ਜਿੱਧਰ ਦੀ ਤੂੰ ਲੰਘਦਾ ਜਾਂਦਾ ਝਾੜੀਆਂ ਦੇ ਵਿੱਚੋਂ ਦੀ, ਉਹ ਜਿਹੜੇ ਕੰਡੇ ਤੇਰੇ ਪੈਰਾਂ ਚ ਵੱਜਣੇ ਅਸੀਂ ਆਪਣੇ ਚਰਨਾਂ ਦੇ ਉੱਤੇ ਲੈ ਲੈ। ਇਹ ਹੈ ਸੋਹਲੇ ਦੇ ਪਾਠ ਦਾ ਮਹੱਤਵ। ਉਹਦੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕੀਤਾ, ਸੌਣ ਦੇ ਟਾਈਮ ਸੋਹਲੇ ਦਾ ਪਾਠ ਕਰਨਾ, ਗੁਰਮੁਖਾਂ ਪਿਆਰਿਆਂ ਨੇ ਸੋਹਲੇ ਦਾ ਪਾਠ ਕਰਨਾ ਸੌਣ ਦੇ ਟਾਈਮ ਤੇ ਸਰਾਣੇ ਵਾਲੇ ਪਾਸੇ ਨੂੰ ਮੁੱਖ ਕਰਕੇ, ਇਹ ਮਨ ਵਿੱਚ ਪ੍ਰਤੀਤ ਕਰਨਾ ਗੁਰੂ ਨਾਨਕ ਸਾਹਿਬ ਜੀ ਬਾਣੀ ਸੁਣ ਰਹੇ, ਅਕਾਲ ਪੁਰਖ ਵਾਹਿਗੁਰੂ ਬਾਣੀ ਸੁਣ ਰਿਹਾ, ਤੇ ਉਦੋਂ ਸੋਹਲੇ ਦਾ ਪਾਠ ਜਿਹੜਾ ਗੁਰਮੁਖ ਪਿਆਰਾ ਕਰਦਾ ਹੈ, ਕਿਤੇ ਖੁਦਾ ਨਖਾਸਤਾ ਪਰਮਾਤਮਾ ਨਾ ਕਰੇ ਉਹਦੇ ਸਵਾਸ ਵੀ ਨਿਕਲ ਜਾਣ ਤਾਂ ਵੀ ਉਹ ਸਿੱਧਾ ਸੱਚਖੰਡ ਜਾਵੇਗਾ, ਰਸਤੇ ਚ ਕਿਤੇ ਨਹੀਂ ਰੁਕਦਾ। ਜਿਹੜਾ ਸੋਹਲੇ ਦੇ ਪਾਠ ਦਾ ਮਹੱਤਵ ਇੰਨਾ ਹੈ ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਜਿੰਨੀ ਬਾਣੀ ਸਾਨੂੰ ਦਿੱਤੀ ਹੈ, ਜਿਹੜੇ 7 ਬਾਣੀਆਂ ਦਾ ਨਿਤਨੇਮ ਬਖਸ਼ਿਆ ਹੈ, ਉਹ ਸਿੱਧਾ ਦੇ ਸਿੱਧਾ ਅਕਾਲ ਪੁਰਖ ਵਾਹਿਗੁਰੂ ਤੱਕ ਪਹੁੰਚਣ ਵਾਸਤੇ ਬਖਸ਼ਿਆ ਹੈ। ਇਹ ਰਹਿਤ ਮਰਜ਼ਾਦਾ ਹੈ ਗੁਰੂ ਦੇ ਖਾਲਸੇ ਦੀ ਸਾਧ ਸੰਗਤ ਜੀ। ਉੱਥੇ ਜਦੋਂ ਸਾਧ ਸੰਗਤ ਸੋਹਲੇ ਦਾ ਪਾਠ ਕਰਦੇ ਆ, ਉਦੋਂ ਸਾਡੇ ਚਾਰ ਚਫੇਰੇ ਲੋਹੇ ਦਾ ਕੋਟ ਹੋ ਜਾਂਦਾ ਹੈ, ਲੋਹੇ ਦਾ ਕੋਟ। ਲੋਹੇ ਦੇ ਕੋਟ ਦੇ ਬਾਰੇ ਤੁਹਾਨੂੰ ਇੱਕ ਦਾਸ ਦੱਸਦਾ ਹੈ। ਇੱਕ ਬ੍ਰਾਹਮਣ ਦੇ ਸਾਧ ਸੰਗ ਆਪਣੇ ਮੰਤਰ ਬੜੇ ਮੰਤਰ ਬੋਲ ਕੇ ਮੰਤਰਾਂ ਦਾ ਅਭਿਆਸ ਕਰਕੇ ਉਹ ਜਦੋਂ ਇਹ ਕੀ ਕਰਦਾ, ਜਤੀ ਸਤੀ ਸੀ, ਸੰਨਿਆਸੀ ਸੀ ਮਨੁੱਖ, ਉਹ ਬ੍ਰਹਮਚਾਰੀ ਸੀ, ਉਹਦੇ ਆਪਣੇ ਚਾਰ ਸਵੇਰੇ ਲੋਹੇ ਦਾ ਕੋਟ ਕਰ ਲੈਂਦੇ, ਕੋਈ ਔਰਤ ਉਹਦੇ ਲਾਗੇ ਨਹੀਂ ਸੀ ਆ ਸਕਦੀ। ਹੁਣ ਉਸ ਵਕਤ ਜਹਾਂਗੀਰ ਬਾਦਸ਼ਾਹ ਸ਼ਾਇਦ ਪਤਾ ਨਹੀਂ ਕਿਸ ਰਾਜੇ ਦੀ ਗੱਲ ਹੈ, ਦਾਸ ਭੁੱਲ ਗਿਆ, ਰਹਿਣ ਦਾ ਰਹੋ ਵਿਚਾਰ। ਉਸ ਰਾਜੇ ਨੂੰ ਉਹਨੇ ਇਹ ਗੱਲ ਕਹੀ ਹੈ, ਰਾਜੇ ਦੀ ਰਾਜਕੁਮਾਰੀ ਨੇ ਉਸ ਕਿਤੇ ਨੌਜਵਾਨ ਨੂੰ ਵੇਖਿਆ, ਬੜਾ ਸੁੰਦਰ ਸਰੂਪ ਵਾਲਾ ਹੈ, ਉਹ ਕਹਿੰਦੀ ਮੈਂ ਸ਼ਾਦੀ ਇਹਦੇ ਨਾਲ ਕਰਾਉਣੀ ਹੈ। ਉਹਨੇ ਰਾਜੇ ਨੇ, ਰਾਜਾ ਸੀ, ਰਾਜੇ ਨੇ ਆਖਿਆ ਵੀ ਚਲੋ ਸ਼ਾਦੀ ਕਰਾ ਦੇ, ਚਲੋ ਹਿੰਦੂ ਆ ਕੋਈ ਗੱਲ ਨੀ, ਮੇਰੀ ਬੇਟੀ ਨੇ ਇਹ ਗੱਲ ਕਹੀ ਹੈ, ਧੀ ਨੇ, ਚਲੋ ਇਹਨੂੰ ਰਾਜ ਭਾਗ ਦੇ ਦਾਂਗੇ, ਚਲੋ ਉਹਨੂੰ ਸਤ ਸੰਗਤ ਜੀ ਸ਼ਾਦੀ ਕਰ ਦਿੱਤੀ ਹੈ। ਉਹ ਜਦੋਂ ਮੰਤਰ ਪੜਦਾ, ਮੰਤਰਾਂ ਦੇ ਬਲ ਨਾਲ ਚਾਰ ਸਵੇਰੇ ਸਤ ਸੰਗਤ ਜੀ ਉਹਦਾ ਇਹ ਕੋਟ ਬਣ ਜਾਂਦਾ ਹੈ, ਉਹ ਲਾਗੇ ਨਹੀਂ ਆ ਸਕਦਾ। ਉਹਨਾਂ ਨੇ ਪੁੱਛਿਆ, ਪੁੱਤਰੀ ਕੀ ਗੱਲ, ਕਹਿੰਦੇ ਵੀ ਉਹਦੇ ਲਾਗੇ ਨਹੀਂ ਜਾ ਸਕਦੇ ਅਸੀਂ। ਤਾਂ ਉਹਨਾਂ ਨੇ ਫਿਰ ਆਖਿਆ, ਸਾਰਿਆਂ ਨੂੰ ਸੱਦ ਕੇ ਕਿਹਾ, ਤੰਬਾਕੂ ਏਡਾ ਭੈੜਾ ਹੈ, ਸਾਰਿਆਂ ਨੂੰ ਸੱਦ ਕੇ ਕਿਹਾ, ਆਪਣੇ ਵਜ਼ੀਰਾਂ ਸਾਰਿਆਂ ਨੂੰ, ਅਹਿਲਕਾਰਾਂ ਨੂੰ, ਪੰਡਤਾਂ ਨੂੰ, ਬ੍ਰਾਹਮਣਾਂ ਨੂੰ ਸੱਦਿਆ ਵੀ ਇਹ ਕੀ ਗੱਲ ਹੈ, ਉਹਦਾ ਮੰਤਰ ਕਿੱਦਾਂ ਖਤਮ ਹੋ ਸਕਦਾ। ਉਹਨੇ ਆਖਿਆ, ਮੰਤਰ ਤਾਂ ਖਤਮ ਹੋ ਜੂਗਾ, ਉਹਨੂੰ ਤੰਬਾਕੂ ਇੱਕ ਵਾਰੀ ਹੁੱਕਾ ਪਿਆ ਦੋ, ਤੰਬਾਕੂ ਪਾ ਕੇ। ਹੁਣ ਰਾਜੇ ਨੇ ਸੋਨੇ ਦਾ ਹੁੱਕਾ ਬਣਵਾਇਆ, ਸਾਰਿਆਂ ਨੂੰ ਦਰਬਾਰ ਦੇ ਵਿੱਚ ਬਿਠਾਇਆ, ਉਹ ਸੋਨੇ ਦਾ ਹੁੱਕਾ ਸਾਰਿਆਂ ਨੂੰ ਇੱਕ ਇੱਕ ਸੂਟਾ ਲੈਣ ਵਾਸਤੇ ਕਿਹਾ। ਹੁਣ ਇਹਦੇ ਤੱਕ ਜਦੋਂ ਪਹੁੰਚ ਗਿਆ, ਹੁਣ ਇਹ ਦਰਬਾਰ ਵਿੱਚ ਬੈਠਾ ਸੀ, ਜੇ ਨਾ ਕਰਦਾ ਤੇ ਮੌਤ ਸੀ। ਇਸ ਕਰਕੇ ਉਹਨੇ ਉਹ ਇਹ ਸਾਧ ਸੰਗਤ ਜੀ ਉਹ ਸੂਟਾ ਜਦੋਂ ਲਿਆ, ਉਹਦੇ ਸਾਰੇ ਜਪ ਤਪ ਖਤਮ ਹੋ ਗਏ। ਮਹਾਰਾਜ ਨੇ ਐਵੇਂ ਨੀ ਕਿਹਾ, ਸੁਣ ਗੁਰ ਸਿੱਖ ਕੀ ਰਹਿਤ ਕਹੋ, ਤਜੇ ਤੰਬਾਕੂ ਸੰਗ, ਮਰਨੀ ਮਰੇ ਤਉ ਅਤ ਭਲਾ, ਜਗਤ ਜੂਠ ਨਹਿ ਅੰਗ। ਇਹ ਜਗ ਦੀ ਜੂਠ ਨੂੰ ਹੱਥ ਵੀ ਗੁਰੂ ਦਾ ਪੈਰਾ ਨਹੀਂ ਲਾ ਸਕਦਾ, ਗੁਰੂ ਦਾ ਸਿੱਖ ਜਿਹੜਾ ਹੱਥ ਵੀ ਨਹੀਂ ਲਾ ਸਕਦਾ, ਇਹ ਹੈ ਮਰਿਆਦਾ। ਉਹਨੂੰ ਫਿਰ ਸਾਧ ਸੰਗਤ ਜੀ ਉਹਦੇ ਸਾਰੇ ਕਿਲੇ ਗੁਲੇ ਖਤਮ ਹੋ ਗਏ। ਕਹਿਣ ਦਾ ਮੇਰਾ ਭਾਵ ਇਹ ਹੈ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਜਿਹੜਾ ਸੋਹਲੇ ਦਾ ਪਾਠ ਅਸੀਂ ਕਰਦੇ ਹਾਂ, ਇਹੋ ਕਿਲਾ ਜਿਹੜਾ ਕਦੀ ਵੀ ਖਤਮ ਹੋਣ ਵਾਲਾ ਨਹੀਂ ਹੈ। ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਇਸ ਤਰ੍ਹਾਂ ਗੁਰਸਿੱਖ ਪਾਠ ਕਰਿਆ ਕਰਦੇ। ਇੱਕ ਵਾਰ ਪੰਚਮ ਪਾਤਸ਼ਾਹ ਕੋਲ ਇੱਕ ਵਪਾਰੀ ਆਇਆ, ਗੁਰਸਿੱਖ ਕਾਬਲ ਦਾ ਸੀ, ਉਹ ਉਧਰੋਂ ਸਾਧ ਸੰਗ ਘੋੜੇ ਲੈ ਕੇ ਆਉਂਦਾ ਸੀ ਤੇ ਇਧਰ ਆਣ ਕੇ ਪੰਜਾਬ ਦੇ ਵਿੱਚ ਆਣ ਕੇ ਵੇਚਦਾ ਸੀ, ਵਪਾਰੀ ਸੀ ਘੋੜਿਆਂ ਦਾ। ਉਹ ਕੀ ਕਰਦਾ, ਜਦੋਂ ਆਉਂਦਾ ਤੇ ਚੋਰ ਜਿਹੜੇ ਉਹਦੇ ਘੋੜੇ ਖੋਲ ਲਿਆ ਕਰਦੇ, ਚੋਰਾਂ ਨੇ ਘੋੜੇ ਖੋਲ ਲਿਆ ਕਰਦੇ ਤੇ ਉਹਨੇ ਵੇਖਿਆ ਮਹਾਰਾਜ ਗੁਰੂ ਅਰਜਨ ਦੇਵ ਜੀ ਚਰਨਾਂ ਵਿੱਚ ਆਇਆ, ਆਣ ਕੇ ਕਹਿੰਦਾ ਮਹਾਰਾਜ ਮੈਨੂੰ ਬੜਾ ਦੁੱਖ ਹੋਇਆ। ਕਹਿੰਦੇ ਕੀ ਗੱਲ ਹੈ, ਮੈਂ ਮਹਾਰਾਜ ਤੁਹਾਡਾ ਸਿੱਖ ਹਾਂ, ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ, ਮੈਂ ਇਸੇ ਤਰ੍ਹਾਂ ਜਾਣਾ ਵਾਂ ਤੇ ਜਦੋਂ ਮੈਂ ਰਾਤ ਨੂੰ ਸੌਂਦਾ ਤੇ ਰਾਤੀ ਚੋਰ ਘੋੜੇ ਖੋਲ ਕੇ ਲੈ ਜਾਂਦੇ ਆ, ਸਾਡੇ ਅਹਿਲਕਾਰ ਸਾਰੇ ਸੁੱਤੇ ਹੁੰਦੇ ਹਨ ਮੇਰੇ। ਉਸ ਵਕਤ ਗੁਰੂ ਅਰਜਨ ਦੇਵ ਜੀ ਨੇ ਕਿਹਾ, ਗੁਰਸਿੱਖਾ ਸੋਹਲੇ ਦਾ ਪਾਠ ਕਰਦਾ ਉਹਨੇ? ਮਹਾਰਾਜ ਮੈਂ ਨਹੀਂ ਕਰਦਾ। ਕਹਿੰਦੇ ਫਿਰ ਸੋਹਲੇ ਦਾ ਪਾਠ ਕਰਿਆ ਕਰ। ਫਿਰ ਚਾਰ ਸ਼ਬਦ ਦਿੱਤੇ ਮਹਾਰਾਜ ਨੇ, ਪਹਿਲੋ ਪੰਜ ਸ਼ਬਦ ਸੋਹਲੇ ਦੇ ਆ, ਚਾਰ ਸ਼ਬਦ ਪਹਿਲੇ ਆ ਜਿਹੜੇ ਸਾਧ ਸੰਗਤ ਜੀ, ਸੋਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦਾ ਹਮਾਰੇ, ਰਾਮ ਨਾਮਾ ਲਾਗਾ ਜਮ ਲਜਾਏ ਕਰ ਭਾਗਾ। ਲਜਾਏ, ਇਹਨੂੰ ਜੱਜੇ ਨੂੰ ਜ਼ੋਰ ਦੇਣਾ, ਲਜਾਏ ਦਾ ਮਤਲਬ ਇਹ ਸਾਧ ਸੰਗਤ ਲੱਜਾਵਾਨ ਹੋ ਕੇ ਭੱਜ ਗਿਆ। ਜਮ ਲਜਾਏ ਕਰ ਭਾਗਾ, ਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਇੱਕ ਇਹ ਸ਼ਬਦ, ਇੱਕ ਤਾਤੀ ਵਾ ਉਹਨਾਂ ਲੱਗੀ ਪਾਰ ਬ੍ਰਹਮ ਸਰਣਾਈ, ਇੱਕ ਸਲੋਕ ਮਹੱਲਾ ਪੰਜਵਾਂ। ਤੋ ਸਾਧ ਸੰਗਤ ਜੀ, ਇਸੇ ਤਰ੍ਹਾਂ ਇਹ ਚਾਰ ਸ਼ਬਦ ਹੈ ਜਿਹੜੇ ਦਮਦਮੀ ਟਕਸਾਲ ਦੇ ਸੋਹਲੇ ਦੇ ਵਿੱਚ ਪਹਿਲੋਂ ਲਿਖੇ ਹੋਏ ਹਨ, ਚਾਰ ਸ਼ਬਦ ਤੇ ਪੰਜ ਸੋਹਲੇ ਦੇ ਜਿਹੜੇ ਸ਼ਬਦ ਆ, ਇਹ ਮਹਾਰਾਜ ਨੇ ਉਸ ਵੇਲੇ ਗੁਰੂ ਅਰਜਨ ਦੇਵ ਜੀ ਦਾ ਇਹ ਬਚਨ ਹੈ, ਐਵੇਂ ਨੀ ਕਿਸੇ ਨੇ ਲਾਤੇ ਨਾਲ, ਐਵੇਂ ਜਿਹੜੇ ਸਲੋਕ ਹੈ ਨਾ ਪਹਿਲੇ ਸ਼ਬਦ ਚਾਰ ਰੱਖਿਆ ਦੇ ਸ਼ਬਦ ਉੱਤੇ ਲਿਖਿਆ ਹੁੰਦਾ, ਐਵੇਂ ਨੀ ਲਾਤੇ, ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਇਹਨਾਂ ਸ਼ਬਦਾਂ ਨੂੰ ਪੜ੍ਹਨ ਦਾ। ਕਹਿੰਦੇ ਆ ਚਾਰ ਸ਼ਬਦ ਤੇ ਪੰਜ ਸ਼ਬਦ ਪੜ੍ਹ ਕੇ ਜਦੋਂ ਤੂੰ ਮਤਲਬ ਭਾਈ ਗੁਰਸਿੱਖਾਂ ਅਰਦਾਸ ਕਰੇਗਾ ਤੇ ਤੇਰੇ ਸਾਰੇ ਚਾਰ ਛਪੇਰੇ ਜਿੱਥੇ ਜਿੱਥੇ ਤੂੰ ਸੁਰਤੀ ਘੁਮਾਵੇਗਾ, ਆਪਣੀ ਸੁਰਤੀ ਨਾਲ ਜਿਹੜੇ ਚਾਰ ਛਪੇਰੇ ਜਾਵੇਗਾ ਉਹ ਸਾਰੇ ਲੋਹੇ ਦਾ ਕਿਲਾ ਹੋ ਜਾਵੇਗਾ ਤੇ ਤੇਰੇ ਇਸੇ ਤਰ੍ਹਾਂ ਚੋਰੀ ਨਹੀਂ ਹੋਵੇਗੀ। ਉਹ ਇਸੇ ਤਰ੍ਹਾਂ ਗੁਰਸਿੱਖ ਕਰਦਾ ਰਿਹਾ, ਗੁਰਮੁਖੋ ਕਰਦਿਆਂ ਕਰਦਿਆਂ ਉਹਦੇ ਚੋਰੀ ਨਾ ਹੋਵੇ। ਇੱਕ ਦਿਨ ਕੀ ਹੋਇਆ, ਇੱਕ ਜਦੋਂ ਸੋਹਲੇ ਦਾ ਪਾਠ ਕਰੀਏ ਨਾ ਉਦੋਂ ਆਲਸ ਵੀ ਜ਼ਿਆਦਾ ਹੁੰਦਾ, ਸੌਣ ਲੱਗੇ ਕਰਨਾ ਹੁੰਦਾ ਹੈ ਨਾ, ਤੇ ਨੀਂਦ ਵੀ ਆ ਜਾਂਦੀ, ਉਹ ਕਿਤੇ ਕਰਨ ਲੱਗਾ ਕਰਦਿਆਂ ਕਰਦਿਆਂ ਉਹਦੀ ਨੀਂਦ ਆ ਗਈ। ਜਦੋਂ ਨੀਂਦ ਆ ਗਈ ਸਾਧ ਸੰਗਤ ਜੀ, ਉਹ ਫਿਰ ਇਹ ਜਦੋਂ ਨੀਂਦ ਆ ਗਈ ਤੇ ਪਹਿਲੋਂ ਕਿਲਾ ਬਣਿਆ ਕੁਝ ਨਹੀਂ, ਤੋ ਵਿੱਚ ਆ ਗਏ ਚੋਰ ਅੰਦਰ ਆ ਗਏ। ਜਦੋਂ ਚੋਰ ਅੰਦਰ ਆ ਗਏ ਸਾਧ ਸੰਗਤ ਜੀ, ਚੋਰ ਅੰਦਰ ਆ ਗਏ, ਇੱਕ ਵਜੇ ਜਦੋਂ ਉੱਠਿਆ ਮਨ ਵਿੱਚ ਸੋਚਿਆ, ਕਹਿੰਦਾ ਮੈਂ ਸੋਹਲੇ ਦਾ ਪਾਠ ਨਹੀਂ ਕੀਤਾ। ਫਿਰ ਉਹਨੇ ਸੋਹਲੇ ਦਾ ਪਾਠ ਪੂਰਾ ਕਰਤਾ, ਜਦੋਂ ਪੂਰਾ ਕੀਤਾ ਤੇ ਉਹ ਕਿਲਾ ਬਣ ਗਿਆ, ਬਾਹਰ ਨਾ ਨਿਕਲ ਸਕੇ। ਘੋੜਿਆਂ ਦੀਆਂ ਅਗਾੜੀਆਂ ਪਛਾੜੀਆਂ ਖੋਲਣੀਆਂ, ਸ਼ਾਇਦ ਅਗਾੜੀਆਂ ਪਛਾੜੀਆਂ ਦਾ ਪਤਾ ਘੱਟ ਹੀ ਹੋਊਗਾ ਕਿਸੇ ਨੂੰ, ਅਗਲੇ ਪਾਸੋਂ ਵੀ ਘੋੜੇ ਬੱਧੇ ਹੁੰਦੇ, ਪੈਰ ਤੇ ਪਿਛਲੇ ਪੈਰ ਵੀ ਬੱਧੇ, ਉਹਨੂੰ ਅਗਾੜੀ ਪਛਾੜੀ ਕਹਿੰਦੇ। ਜਦੋਂ ਖੋਲਣੀਆਂ, ਜਦੋਂ ਤੁਰ ਲੱਗੇ ਅੱਗੋਂ ਕਿਲਾ ਹੈ, ਬਾਹਰ ਨਿਕਲਿਆ ਨਹੀਂ ਜਾਂਦਾ। ਹੁਣ ਉਹ ਸਾਰੇ ਅੰਦਰ ਵੜ ਗਏ, ਅੰਦਰ ਬੈਠ ਗਏ ਚੁੱਪ ਕਰਕੇ, ਚੋਰ ਜਿੰਨੇ ਸਨ ਉਹ ਕਹਿੰਦੇ ਹੁਣ ਵੇਹਨੇ ਆ ਵੀ ਇਹ ਕਿਲਾ ਇੱਥੇ ਜੰਗਲ ਦੇ ਵਿੱਚ ਕਿੱਦਾਂ ਉਸਾਰ ਲਿਆ ਇਹਨੇ ਕਿਲਾ। ਤੋ ਸਾਰ ਸੰਗਤ ਜੀ ਉਹ ਚੋਰ ਅੰਦਰ ਰਹਿ ਜਦੋਂ ਗੁਰਸਿੱਖ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਸਵੇਰੇ ਉੱਠ ਕੇ ਉਦੋਂ ਉਹ ਕਿਲਾ ਖੁੱਲ ਗਿਆ ਭਾਵ ਕਿ ਉਹ ਕੁਆੜ ਖੁੱਲ ਗਏ ਉਹ ਤੁਰਨ ਲੱਗੇ ਚੋਰ ਉਹ ਕਹਿੰਦਾ ਨਹੀਂ ਹੁਣ ਆਪਾਂ ਜਾਣਾ ਨੀ ਆਪਾਂ ਇਸ ਗੁਰਸਿੱਖ ਨੂੰ ਪੁੱਛਣਾ ਵੀ ਮੰਤਰ ਕਿਹੜਾ ਤੇਰੇ ਕੋਲ ਜਿਹਦੇ ਨਾਲ ਤੈਨੂੰ ਕਿਲਾ ਬਣ ਜਾਂਦਾ ਉਸ ਵਕਤ ਉਹ ਗੁਰੂ ਗੁਰਸਿੱਖ ਦੇ ਕੋਲ ਪਹੁੰਚੇ ਆ ਕਹਿੰਦੇ ਸੁਦਾਗਰ ਨੂੰ ਕਹਿੰਦੇ ਸੁਦਾਗਰ ਜੀ ਅਸੀਂ ਤੁਹਾਡੇ ਘੋੜੇ ਚੋਰੀ ਕਰਦੇ ਰਹੇ ਹਾਂ ਪਰ ਹੁਣ ਅਸੀਂ ਚੋਰੀ ਕਰਨ ਅੰਦਰ ਵੜੇ ਬਾਅਦ ਚ ਫਿਰ ਅਸੀਂ ਬਾਹਰ ਨਹੀਂ ਜਾ ਸਕੇ ਦੱਸੋ ਤੁਹਾਡਾ ਗੁਰੂ ਕਿਹੜਾ ਹੈ ਮੰਤਰ ਕਿੱਥੋਂ ਲਿਆ ਕਹਿੰਦੇ ਗੁਰੂ ਅਰਜਨ ਦੇਵ ਸੱਚੇ